ਲੇਵੀਆਂ ਬਾਪ ਸਤਾਈ ਸੁਖਣਾ ਦੇ ਵਿਖੇ ਯਹੋਵਾ ਮੂਸਾ ਨਾਲ ਬੋਲਿਆ ਕਿ ਇਜ਼ਰਾਈਲੀਆਂ ਨਾਲ ਗੱਲ ਕਰ ਅਤੇ ਉਨ੍ਹਾਂ ਨੂੰ ਆਖ ਕਿ ਜੇ ਕੋਈ ਮਨੁੱਖ ਸੁਖਣਾ ਸੁੱਖ ਕੇ ਕਿਸੇ ਨੂੰ ਯਹੋਵਾ ਦੇ ਲਈ ਥਾਪੇ ਤਾਂ ਤੇਰੇ ਮੁੱਲ ਦੇ ਅਨੁਸਾਰ ਉਨ੍ਹਾਂ ਦੀਆਂ ਜਿੰਦਾਂ ਯਹੋਵਾ ਦੇ ਲਈ ਹੋਣਗੀਆਂ ਅਤੇ ਤੇਰਾ ਮੁੱਲ ਉਸ ਪੁਰਖ ਦੇ ਲਈ ਜੋ 20 ਵਰ੍ਹਿਆਂ ਦਾ ਹੋਵੇ 60 ਵਰ੍ਹਿਆਂ ਤੋੜੀ ਹਾਂ ਤੇਰਾ ਮੁੱਲ 50 ਰੁਪਏ ਚਾਂਦੀ ਦੇ ਪਵਿੱਤਰ ਸਥਾਨ ਦੇ ਸ਼ਕਲ ਅਨੁਸਾਰ ਹੋਵੇਗਾ ਅਤੇ ਜੇ ਤੇਰੀ ਇਸਤਰੀ ਹੋਵੇ ਤਾਂ ਤੇਰਾ ਮੁੱਲ 30 ਰੁਪਏ ਹੋਵੇ ਅਤੇ ਜੇ ਉਹ 50 ਵਰ੍ਹਿਆਂ ਤੋਂ ਲੈ ਕੇ 20 ਵਰ੍ਹਿਆਂ ਤੋੜੀ ਹੋਵੇ ਤਾਂ ਤੇਰਾ ਮੁੱਲ ਪੁਰਖ ਦਾ 20 ਰੁਪਏ ਅਤੇ ਇਸਤਰੀ ਦਾ 10 ਰੁਪਏ ਹੋਵੇ ਅਤੇ ਜੇ ਉਹ 1 ਮਹੀਨੇ ਤੋਂ ਲੈ ਕੇ 50 ਵਰ੍ਹਿਆਂ ਤੋੜੀ ਹੋਵੇ ਤਾਂ ਤੇਰਾ ਮੁੱਲ ਪੁਰਖ ਦਾ ਚਾਂਦੀ ਦੇ 5 ਰੁਪਈਏ ਅਤੇ ਤੇਰਾ ਮੁੱਲ ਇਸਤਰੀ ਦਾ ਚਾਂਦੀ ਦੇ 3 ਰੁਪਈਏ ਹੋਵੇ ਅਤੇ ਜੇ ਉਹ 60 ਵਰ੍ਹਿਆਂ ਤੋਂ ਉੱਪਰ ਹੋਵੇ ਜੇ ਉਹ ਪੁਰਖ ਹੋਵੇ ਤਾਂ ਤੇਰਾ ਮੁੱਲ 15 ਰੁਪਏ ਅਤੇ ਇਸਤਰੀ ਹੋਵੇ ਤਾਂ 10 ਰੁਪਏ ਹੋਵੇਗਾ ਪਰ ਜੇ ਉਹ ਤੇਰੇ ਮੁੱਲ ਨਾਲੋਂ ਕੁਝ ਘੱਟ ਹੋਵੇ ਤਾਂ ਉਹ ਜਾਜਕ ਦੇ ਅੱਗੇ ਆਵੇ ਅਤੇ ਜਾਜਕ ਉਸ ਦਾ ਮੁੱਲ ਠਹਿਰਾਵੇ ਸੁਖਣਾ ਵਾਲੇ ਦੀ ਸਮਰਥਾ ਦੇ ਅਨੁਸਾਰ ਜਾਜਕ ਉਸ ਦਾ ਮੁੱਲ ਠਹਿਰਾਵੇ ਤੇ ਜੇ ਉਹ ਪਸ਼ੂ ਹੋਵੇ ਜਿਹਾ ਲੋਕ ਯਹੋਵਾ ਦੇ ਅੱਗੇ ਚੜਾਉਂਦੇ ਹਨ ਤਾਂ ਸਭ ਕੁਝ ਜੋ ਉਨ੍ਹਾਂ ਵਿਚੋਂ ਯਹੋਵਾ ਦੇ ਅੱਗੇ ਚੜਾਏ ਜਾਂਦੇ ਹਨ ਪਵਿੱਤਰ ਹੋਵੇਗਾ ਉਹ ਉਸ ਨੂੰ ਨਾ ਵਟਾਵੇ ਨਾ ਮੋੜੇ ਚੰਗੇ ਦੇ ਵੱਟੇ ਮਾੜਾ ਅਤੇ ਮਾੜੇ ਦੇ ਵੱਟੇ ਚੰਗਾ ਨਾ ਦੇਵੇ ਅਤੇ ਜੇ ਕਦੇ ਉਹ ਕਿਵੇਂ ਪਸ਼ੂ ਦੇ ਵੱਟੇ ਹੋਰ ਕੋਈ ਪਸ਼ੂ ਦੇਵੇ ਤਾਂ ਉਹ ਅਤੇ ਉਸ ਦਾ ਵਟਾਂਦਰਾ ਦੋਵੇਂ ਪਵਿੱਤਰ ਹੋਣ ਅਤੇ ਜੇ ਕਦੀ ਉਹ ਅਸ਼ੁੱਧ ਪਸ਼ੂ ਹੋਵੇ ਜਿਹੜੇ ਯਹੋਵਾ ਦੇ ਅੱਗੇ ਚੜਾਉਂਦੇ ਨਹੀਂ ਹਨ ਤਾਂ ਉਹ ਜਾਜਕ ਦੇ ਅੱਗੇ ਉਸ ਪਸ਼ੂ ਨੂੰ ਲਿਆਵੇ ਅਤੇ ਜਾਜਕ ਉਸ ਦਾ ਮੁੱਲ ਠਹਿਰਾਵੇ ਭਾਈ ਚੰਗਾ ਹੈ ਕਿ ਮਾੜਾ ਜਿਸ ਤਰ੍ਹਾਂ ਤੂੰ ਜੋ ਜਾਜਕ ਹੈ ਉਸ ਦਾ ਮੁੱਲ ਠਹਿਰਾਵੇ ਉਸੇ ਤਰ੍ਹਾਂ ਹੋਵੇਗਾ ਪਰ ਜੇ ਉਹ ਉਸ ਨੂੰ ਮੋੜੇ ਤਾਂ ਉਹ 5ਵਾਂ ਹਿੱਸਾ ਇਕ ਹੋਰ ਪਾ ਕੇ ਤੇਰੇ ਮੁੱਲ ਦੇ ਨਾਲ ਹੀ ਦੇ ਦੇਵੇ ਜਾਂ ਕੋਈ ਮਨੁੱਖ ਆਪਣਾ ਘਰ ਯਹੋਵਾ ਦੇ ਅੱਗੇ ਪਵਿੱਤਰ ਬਣਾਉਣ ਲਈ ਅਰਪੇ ਤਾਂ ਜਾਜਕ ਉਸ ਦਾ ਮੁੱਲ ਠਹਿਰਾਵੇ ਭਾਈ ਚੰਗਾ ਹੈ ਜਾਂ ਮਾੜਾ ਅਤੇ ਜਿਹਾ ਜਾਜਕ ਉਸ ਦਾ ਮੁੱਲ ਠਹਿਰਾਵੇ ਤਿਹਾ ਹੀ ਰਹੇ ਅਤੇ ਜੇ ਉਹ ਅਰਪਣ ਵਾਲਾ ਕਿਵੇਂ ਆਪਣਾ ਘਰ ਮੋੜ ਲਵੇ ਤਾਂ ਉਹ ਤੇਰੇ ਮੁੱਲ ਦਾ 5ਵਾਂ ਹਿੱਸਾ ਰੋਕੜ ਦਾ ਹੋਰ ਪਾ ਕੇ ਦੇਵੇ ਅਤੇ ਉਹ ਉਸੇ ਦਾ ਹੋਵੇਗਾ ਅਤੇ ਜੇ ਕੋਈ ਮਨੁੱਖ ਯਹੋਵਾ ਦੇ ਅੱਗੇ ਆਪਣੀ ਪੱਤੀ ਦੀ ਪੈਲੀ ਦਾ ਕੁਝ ਟੋਟਾ ਅਰਪੇ ਤਾਂ ਤੇਰਾ ਮੁੱਲ ਉਸ ਦੇ ਬੀਜ ਦੇ ਅਨੁਸਾਰ ਹੋਵੇ ਜਮਾਂ ਦੇ ਬੀਜ ਦਾ ਇਕ ਟੋਪੇ ਦਾ ਮੁੱਲ 50 ਰੁਪਏ ਚਾਂਦੀ ਦਾ ਹੋਵੇ ਜੇ ਉਹ ਆਪਣੀ ਪੈਲੀ ਆਨੰਦ ਦੇ ਵਰੇ ਤੋਂ ਅਰਪੇ ਤਾਂ ਤੇਰੇ ਮੁੱਲ ਦੇ ਅਨੁਸਾਰ ਰਹੇ ਪਰ ਜੇ ਉਹ ਆਨੰਦ ਦੇ ਪਿੱਛੋਂ ਆਪਣੀ ਪੈਲੀ ਅਰਪੇ ਤਾਂ ਜਾਜਕ ਰਹਿੰਦਿਆਂ ਵਰਿਆਂ ਦੇ ਲੇਖੇ ਦੇ ਅਨੁਸਾਰ ਅਰਥਾਤ ਆਨੰਦ ਦੇ ਵਰੇ ਤੋੜੀ ਉਸ ਰੋਕੜ ਦਾ ਲੇਖਾ ਕਰੇ ਅਤੇ ਉਹ ਤੇਰੇ ਮੁੱਲ ਤੋਂ ਘੱਟ ਜਾਏ ਅਤੇ ਜੇ ਉਸ ਪੈਲੀ ਦਾ ਅਰਪਣ ਵਾਲਾ ਕਿਵੇਂ ਉਸ ਨੂੰ ਮੋੜ ਲਵੇ ਤਾਂ ਉਹ ਤੇਰੇ ਮੁੱਲ ਦਾ 5ਵਾਂ ਹਿੱਸਾ ਰੋਕੜ ਦਾ ਹੋਰ ਪਾ ਕੇ ਦੇਵੇ ਅਤੇ ਉਸੇ ਦਾ ਠਹਿਰੇਗਾ ਅਤੇ ਜੇ ਉਸ ਪੈਲੀ ਨੂੰ ਮੋੜਨਾ ਨਾ ਚਾਹੇ ਜਾਂ ਜੇ ਉਹ ਪੈਲੀ ਉਸਨੇ ਕਿਸੇ ਹੋਰ ਮਨੁੱਖ ਕੋਲ ਵੇਚ ਸੁੱਟੀ ਹੋਵੇ ਤਾਂ ਉਹ ਫੇਰ ਕਦੀ ਮੋੜੀ ਨਾ ਜਾਏ ਪਰ ਉਹ ਪੈਲੀ ਜਿਸ ਵੇਲੇ ਉਹ ਆਨੰਦ ਦੇ ਵਰੇ ਵਿਚ ਉਸ ਤੋਂ ਛੁੱਟ ਜਾਏ ਸੋ ਯਹੋਵਾ ਦੇ ਅੱਗੇ ਸੁਖੀ ਹੋਈ ਪੈਲੀ ਜਿਹੀ ਪਵਿੱਤਰ ਹੋਵੇਗੀ ਉਸ ਦਾ ਅਧਿਕਾਰ ਜਾਜਕ ਨੂੰ ਹੋਵੇਗਾ ਅਤੇ ਜੇ ਕੋਈ ਮਨੁੱਖ ਇੱਕ ਮੁੱਲ ਲਈ ਹੋਈ ਪੈਲੀ ਯਹੋਵਾ ਦੇ ਅੱਗੇ ਅਰਪੇ ਜੋ ਆਪਣੀ ਪੱਤੀ ਦੀਆਂ ਪੈਲੀਆਂ ਵਿਚੋਂ ਨਹੀਂ ਹੈ, ਤਦ ਜਾਜਕ ਤੇਰੇ ਮੁੱਲ ਦਾ ਲੇਖਾ ਆਨੰਦ ਦੇ ਵਰੇ ਤਾਈ ਕਰੇ ਅਤੇ ਉਹ ਉਸੇ ਦਿਨ ਵਿਚ ਤੇਰੇ ਠਹਿਰਾਏ ਹੋਏ ਮੁੱਲ ਨੂੰ ਪਵਿੱਤਰ ਜਾਣ ਕੇ ਯਹੋਵਾ ਦੇ ਅੱਗੇ ਦੇਵੇ। ਆਨੰਦ ਦੇ ਵਰੇ ਵਿਚ ਉਹ ਪੈਲੀ ਉਸ ਨੂੰ ਮੁੜੇਗੀ ਜਿਸ ਤੋਂ ਉਹ ਮੁੱਲ ਲਈ ਸੀ, ਅਰਥਾਤ ਉਸੇ ਨੇ ਜਿਸ ਦਾ ਅਧਿਕਾਰ ਉਹ ਧਰਤੀ ਪਹਿਲੋਂ ਸੀ, ਅਤੇ ਤੇਰੇ ਸਾਰੇ ਠਹਿਰਾਏ ਹੋਏ ਮੁੱਲ ਸੋ ਪਵਿੱਤਰ ਸਥਾਨ ਦੇ ਸ਼ਕਲ ਦੇ ਅਨੁਸਾਰ ਹੋਣ, ਸ਼ਕਲ ਦੀਆਂ 20 ਗਿਰਾ ਹੋਣ। ਨਿਰਾਪਿਰਾ ਪਸ਼ੂਆਂ ਦਾ ਜੇਠਾ ਜੋ ਯਹੋਵਾ ਦਾ ਜੇਠਾ ਹੋਵੇ, ਕੋਈ ਮਨੁੱਖ ਉਸ ਨੂੰ ਨਾ ਅਰਪੇ, ਭਾਵੇਂ ਬਲਦ ਦਾ ਭਾਵੇਂ ਭੇਡ ਦਾ, ਯਹੋਵਾ ਦਾ ਜੋ ਹੈ। ਅਤੇ ਜੇ ਕਦੀ ਉਹ ਕਿਸੇ ਅਸ਼ੁੱਧ ਪਸ਼ੂ ਦਾ ਹੋਵੇ ਤਾਂ ਉਹ ਉਸ ਨੂੰ ਤੇਰੇ ਠਹਿਰਾਏ ਹੋਏ ਮੁੱਲ ਦੇ ਅਨੁਸਾਰ ਮੋੜ ਲਵੇ ਅਤੇ ਉਸ ਨੂੰ ਇਕ ਪੰਜਵਾਂ ਹਿੱਸਾ ਹੋਰ ਨਾਲ ਪਾ ਕੇ ਦੇ ਦੇਵੇ, ਜਾਂ ਜੇ ਉਹ ਮੋੜਿਆ ਨਾ ਜਾਏ ਤਾਂ ਉਹ ਤੇਰੇ ਠਹਿਰਾਏ ਹੋਏ ਮੁੱਲ ਦੇ ਅਨੁਸਾਰ ਵੇਚਿਆ ਜਾਏ। ਤਦ ਵੀ ਕੋਈ ਸੁੱਕੀ ਹੋਈ ਵਸਤ ਜੋ ਕੋਈ ਮਨੁੱਖ ਆਪਣੇ ਮਾਲ ਵਿਚੋਂ ਯਹੋਵਾ ਦੇ ਅੱਗੇ ਸੁੱਕੇ, ਭਾਵੇਂ ਮਨੁੱਖ ਭਾਵੇਂ ਪਸ਼ੂ ਭਾਵੇਂ ਆਪਣੀ ਪੱਤੀ ਦੀ ਪੈਲੀ, ਸੋ ਵੇਚੀ ਨਾ ਜਾਏ ਨਾ ਮੁੜੀ ਜਾਏ। ਸਭੇ ਸੁੱਖੀਆਂ ਹੋਈਆਂ ਵਸਤਾਂ ਯਹੋਵਾ ਦੇ ਅੱਗੇ ਅਤ ਪਵਿੱਤਰ ਹਨ। ਜਿਹੜੇ ਜਣੇ ਮਨੁੱਖਾਂ ਵਿਚੋਂ ਸੁੱਖੇ ਜਾਣ ਸੋ ਫੇਰ ਨਾ ਮੁੜੇ ਜਾਣ, ਪਰ ਜ਼ਰੂਰ ਵੱਢੇ ਜਾਣ। ਅਤੇ ਧਰਤੀ ਦਾ ਸਾਰਾ ਦਸਵੰਧ ਭਾਵੇਂ ਧਰਤੀ ਦੇ ਬੀਜ ਦਾ ਭਾਵੇਂ ਬਿਰਛ ਦੇ ਫਲਾਂ ਦਾ ਹੋਵੇ, ਸੋ ਯਹੋਵਾ ਦਾ ਹੈ, ਇਹ ਯਹੋਵਾ ਦੇ ਅੱਗੇ ਪਵਿੱਤਰ ਹੈ। ਅਤੇ ਜੇ ਕੋਈ ਮਨੁੱਖ ਕਿਵੇਂ ਆਪਣੇ ਦਸਵੰਧ ਤੋਂ ਕੁਝ ਮੋੜ ਲਵੇ ਤਾਂ ਉਸ ਦੇ ਨਾਲ ਉਸ ਦਾ ਪੰਜਵਾਂ ਹਿੱਸਾ ਪਾ ਕੇ ਦੇ ਦੇਵੇ, ਅਤੇ ਵੱਗ ਦਾ ਦਸਵੰਧ ਜਾਂ ਇੱਜੜ ਦੇ ਦਸਵੰਧ ਅਰਥਾਤ ਉਸ ਸਭ ਦਾ ਜੋ ਸੋਠੇ ਹੇਠ ਆਏ ਗਏ ਹਨ, ਉਸ ਦਾ ਦਸਵੰਧ ਯਹੋਵਾ ਦੇ ਅੱਗੇ ਪਵਿੱਤਰ ਹੋਵੇਗਾ। ਉਹ ਉਸ ਨੂੰ ਛਾਂਟੇ ਭਾਈ ਚੰਗਾ ਹੈ ਜਾਂ ਮਾੜਾ, ਨਾ ਉਸ ਨੂੰ ਵਟਾਵੇ, ਅਤੇ ਜੇ ਉਸ ਨੂੰ ਕਿਵੇਂ ਵਟਾਵੇ ਤਦ ਉਹ ਨਾਲੇ ਉਸ ਦਾ ਵਟਾਂਦਰਾ ਦੋਵੇਂ ਪਵਿੱਤਰ ਹੋਣਗੇ। ਉਹ ਮੋੜਿਆ ਨਾ ਜਾਏ ਜਿਹੜੀਆਂ ਯਹੋਵਾ ਨੇ ਇਜ਼ਰਾਈਲੀਆਂ ਦੇ ਲਈ ਸੀਨਾ ਦੇ ਪਹਾੜ ਉੱਤੇ ਮੂਸਾ ਨੂੰ ਆਗਿਆ ਦਿੱਤੀਆਂ, ਉਹ ਆਗਿਆ ਇਹੋ ਹਨ।